கத்தக்கு கரம கமாவனே கத்தக்கு கரம கமாவனே தோஷ நா காஹூ ஜோ
Mm-hmm.
कछु न होवई लिखियो धुर छंद
कर्म कमावने दोष न का
ਵਿੱਚ ਕਰ ਜਿੱਤ ਮੈਲ ਨਾ ਲਾਗੇ ਐਸਾ ਕੰਮ ਮੂਲੇ ਨਾ ਕੀਚੇ ਐਸਾ ਕੰਮ ਮੂਲੇ ਨਾ ਕੀਚੇ ਜਿੱਤ ਅੰਤ ਪਛੋਤਾਈ ਹੈ ਜੈ ਕਰਨੀ ਜੇ ਕਰਨੀ ਹੋਵੇ ਸ਼ਰਮਿੰਦਾ ਜੇ ਕਰਨੀ ਹੋਵੇ ਸ਼ਰਮਿੰਦਾ ਇਹ ਕਮਾਣੀ ਰੀਤ ਜਿੰਨੀ ਕਮੀ ਨਾ ਹੈ ਗੁਣ ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ ਬੋੜੀ ਨਾਨਕ ਜੀ ਉਪਾਇ ਕੈ ਲਿਖਣਾ ਵੈ ਲਿਖਣਾ ਵੈ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਹਰ ਇੱਕ ਦੀ ਫਾਈਲ ਖੁੱਲ ਗਈ ਕਰਮਾਂ ਦਾ ਲੇਖਾ ਜੋਖਾ ਸ਼ੁਰੂ ਹੋ ਗਿਆ ਅੱਜ ਅੱਸੂ ਦੇ ਮਹੀਨੇ ਦੀ ਵਿਚਾਰ ਵਿੱਚ ਆਪਾਂ ਇੱਥੇ ਪੁੱਜੇ ਸਾਂ ਕਿ ਜੇਠ ਹਾੜ ਦੀ ਤਪਤ ਤੋਂ ਬਾਅਦ ਭਾਦੋਂ ਦੀ ਦੁਬਦਾ ਤੋਂ ਬਾਅਦ ਲੋੜ ਪ੍ਰਤੀਤ ਹੋਈ ਕੋਈ ਸ਼ੀਤਲਤਾ ਸਰਦੀ ਦੀ ਰੁੱਤ ਆਵੇ ਸਰਦੀ ਦੀ ਰੁੱਤ ਦੀ ਆਮਦ ਵਾਸਤੇ ਗੁਰੂ ਨੇ ਆਖਿਆ ਤੈਨੂੰ ਉਪਰਾਲੇ ਕਰਨੇ ਪੈਣਗੇ ਤੇ ਫੈਸਲਾ ਦਿੱਤਾ ਉਹਨੇ ਅੱਸੂ ਕੱਤੇ ਕੀ ਹੈ ਇਹ ਸਰਦੀ ਰੁੱਤ ਦਾ ਐਡਵਾਂਸ ਪਹਿਲੀ ਤਿਆਰੀ ਰੁੱਤ ਸਰਦ ਅਡੰਬਰੋ ਅੱਸੂ ਕੱਤ ਕੇ ਹਰ ਪਿਆਸ ਜੀਓ ਜੇ ਸਰਦੀ ਦੀ ਰੁੱਤ ਚਾਹਣਾ ਜੇ ਅਸਾੜ ਦੀ ਤਪਤ ਤੋਂ ਦੁਖੀ ਹੋ ਗਿਆ ਪਰੇਸ਼ਾਨ ਹੈ ਜੇ ਭਾਦੋਂ ਦੀ ਉਮਸ ਤੋਂ ਅੱਕ ਗਿਆ ਤੇ ਚਾਹਣਾ ਸਰਦੀ ਦੀ ਰੁੱਤ ਆਵੇ ਸ਼ੀਤਲਤਾ ਆਵੇ ਸ਼ੀਤਲਤਾ ਦੇ ਲਿਆਉਣ ਲਈ ਤੈਨੂੰ ਕੋਈ ਅਡੰਬਰ ਕਰਨਾ ਪੈਣਾ ਪਹਿਲੀ ਗੱਲ ਤੇ ਜਿਹੜੀ ਲੱਗਦੀ ਹੈ ਉਹ ਇਹ ਕਿ ਇਹਦਾ ਮਤਲਬ ਹੈ ਇਹ ਬਾਰਾਂਮਾਂ ਜਿਹੜਾ ਆ ਸੰਸਾਰਕ ਮਹੀਨਿਆਂ ਦੀ ਚੇਂਜ ਬਦਲਾਉ ਦਾ ਨਾਮ ਨਹੀਂ ਜਿਹੜੇ ਅਸੀਂ ਮੰਨੀ ਫਿਰਦੇ ਅੱਜ ਸੰਗਰਾਂਦ ਹੈ ਸੰਗਰਾਂਦ ਮਨਾਓ ਨਵਾਂ ਮਹੀਨਾ ਚੜ੍ਹਨਾ ਅਸੀਂ ਮਹੀਨਿਆਂ ਦੇ ਨਾਂ ਸੁਣਨ ਤੱਕ ਹੀ ਬਹੁਤ ਕੁਝ ਸੁਣ ਲੈਣਾ ਮੈਂ ਮਤਾਵਾਂ ਕੋਲੋਂ ਕਈ ਵਾਰ ਦੇਖਿਆ ਭਾਈ ਸਾਹਿਬ ਨੂੰ ਆ ਕੇ ਆਖਣਗੇ ਨੀ ਮਹੀਨੇ ਦਾ ਨਾਂ ਸੁਣਾ ਅੱਜ ਸੰਗਰਾਂਦ ਦਾ ਦਿਹਾੜਾ ਪਰ ਭਲਾ ਮੈਂ ਇੱਕ ਗੱਲ ਪੁੱਛਣਾ ਵੀ ਇਸ ਮਹੀਨੇ ਦੇ ਆਉਣ ਲਈ ਕਦੋਂ ਆਉਣਾ ਹੈ ਕਿਵੇਂ ਆਉਣਾ ਇਹਦੇ ਲਈ ਕਦੀ ਤੁਸੀਂ ਕੋਈ ਅਡੰਬਰ ਕੀਤਾ ਵੀ ਤੁਸੀਂ ਆਖੋ ਕੋਈ ਅਡੰਬਰ ਕਰੀਏ ਉਹ ਚੜ ਪਏ ਕੋਈ ਕੋਸ਼ਿਸ਼ ਕਰੀਏ ਮਾਘ ਆ ਜਾਏ ਕਦੀ ਐਸਾ ਹੋਇਆ ਇਹ ਮਹੀਨੇ ਦਾ ਸਾਡੇ ਨਾਲ ਸੰਬੰਧ ਹੀ ਕੋਈ ਨਹੀਂ, ਸਾਡੇ ਨਾਲ ਰਿਸ਼ਤਾ ਹੀ ਕੋਈ ਨਹੀਂ। ਇਹਦਾ ਆਡੰਬਰ ਅਸੀਂ ਕਦੇ ਨਹੀਂ ਕੀਤਾ। ਕੋਈ ਮਹੀਨਾ ਕਦੋਂ ਆਉਂਦਾ ਹੈ, ਆ ਜਾਂਦਾ ਹੈ, ਪ੍ਰਵਾਹ ਨੇ ਮਨਾ ਲੈਂਦੇ ਹਾਂ, ਚਲਾ ਜਾਂਦਾ, ਰੋਕਦੇ ਨਹੀਂ, ਠੀਕ। ਲੇਕਿਨ ਆ ਜਿਹੜੀ ਗੱਲ ਹੈ ਨਾ, ਰੁੱਤ ਸਰਦ ਅਡੰਬਰੋ ਅਸੂ ਕੱਤ ਕੇ ਹਰ ਪਿਆਸ ਜੀਓ, ਐਨੀ ਲਾਈਨ ਨੇ ਇੱਕ ਸਵਾਲ ਖੜਾ ਕਰ ਦਿੱਤਾ। ਉਹ ਕਿ ਰੁੱਤਾਂ ਕੋਈ ਐਸੀਆਂ ਵੀ ਨੇ, ਮਹੀਨੇ ਕੋਈ ਐਸੇ ਵੀ ਨੇ ਜਿਨ੍ਹਾਂ ਨੂੰ ਲਿਆਉਣ ਲਈ, ਜਿਨ੍ਹਾਂ ਦੀ ਚਾਹਤ ਤੇਰੇ ਮਨ ਵਿੱਚ ਪੈਦਾ ਹੋਵੇ ਤਾਂ ਤੈਨੂੰ ਅਡੰਬਰ ਕਰਨਾ ਪਏਗਾ। ਤੇਰੀ ਕੋਸ਼ਿਸ਼ ਨਾਲ ਉਹ ਮਹੀਨਾ ਆ ਸਕਦਾ, ਤੇਰੀ ਕੋਸ਼ਿਸ਼ ਨਾਲ ਆ ਮਹੀਨਾ ਨਹੀਂ ਆ ਸਕਦਾ। ਇਹਨੇ ਤੇ ਆਪਣੇ ਟਾਈਮ ਨਾਲ ਆਉਣਾ, ਜਿਸ ਨੂੰ ਤੂੰ ਸੰਗਰਾਂਦ ਸਮਝੀ ਫਿਰਨਾ। ਲੇਕਿਨ ਇੱਕ ਖਿਆਲ ਕਰੀ, ਜਿਸ 12 ਮਾਹ ਦਾ ਸਤਿਗੁਰੂ ਜ਼ਿਕਰ ਕਰ ਰਹੇ ਨੇ ਉਹ ਤੇਰੇ ਅਡੰਬਰ ਨਾਲ ਵੀ ਸੰਬੰਧ ਰੱਖਦਾ। ਜੇ ਤੂੰ ਸਰਦੀ ਦੀ ਰੁੱਤ ਚਾਹਨਾ ਹੈ ਤੇ ਅਸੂ ਕੱਤੇ ਮਨ ਨੂੰ ਦੇ ਲਈ ਇੱਕ ਅਡੰਬਰ ਹੈ, ਇੱਕ ਉਪਰਾਲਾ ਹੈ। ਹੁਣ ਸਵਾਲ ਖੜਾ ਹੋਇਆ ਸੀ ਸਵੇਰੇ ਕਿ ਉਪਰਾਲਾ ਕੀ ਹੈ? ਰੱਬ ਹੈ ਸ਼ੀਤਲਤਾ, ਸੰਸਾਰ ਹੈ ਤਪਤ। ਇਹ ਟਪਕ ਚੱਲ ਰਿਹਾ ਬੇਸ ਸਾਰੇ 12 ਮਾਹ ਦਾ, ਇਹਨਾਂ ਦੋ ਲਫ਼ਜ਼ਾਂ ਤੇ ਹੈ। ਸੰਸਾਰ ਤਪਤ ਹੈ, ਨਿਰੰਕਾਰ ਸ਼ੀਤਲਤਾ ਹੈ। ਸੰਸਾਰ ਆਤਿਸ਼ ਦੁਨੀਆ ਹੈ, ਨਿਰੰਕਾਰ ਹੁਣਕ ਨਾਮ ਖੁਦਾ ਹੈ। ਤੇ ਸਰਦੀ ਗਰਮੀ ਦੇ ਆਧਾਰ ਤੇ ਹੀ ਰੁੱਤਾਂ ਬਦਲਦੀਆਂ ਪ੍ਰਤੀਤ ਹੁੰਦੀਆਂ ਨੇ। ਇਸ ਲਈ ਕਿਸੇ ਅੰਦਰ ਦੇ 12 ਮਾਹ ਦਾ ਜ਼ਿਕਰ ਕੀਤਾ ਨੇ। ਕਹਿੰਦੇ ਨੇ ਇੱਕ 12 ਮਾਹ ਉਹ ਹੈ ਜਿਹੜਾ ਵਕਤ ਨਾਲ ਆਉਂਦਾ ਚਲਾ ਜਾਂਦਾ, ਤੇਰੇ ਨਾਲ ਸੰਬੰਧ ਨਹੀਂ ਰੱਖਦਾ। ਕਹਿਣ ਲੱਗੇ ਇੱਕ 12 ਮਾਹ ਉਹ ਹੈ ਜਿਹਨੂੰ ਤੇਰੇ ਉਪਰਾਲਿਆਂ ਦੀ ਲੋੜ ਹੈ, ਐਵੇਂ ਨਹੀਂ ਆਉਂਦਾ। ਜੇ ਤੂੰ ਕੋਈ ਉਪਰਾਲਾ ਨਾ ਕੀਤਾ ਤੇ ਸਾਰੇ ਜ਼ਿੰਦਗੀ ਭਰ ਭਾਦੋਂ ਹੀ ਬਣਿਆ ਰਹੇਗਾ, ਉਸ ਮਹੀਨੇ ਨੇ ਬਦਲਣਾ ਨਹੀਂ। ਭਾਦੋਂ ਦਾ ਜ਼ਿਕਰ ਕਰਦੇ ਹੋਏ ਆਖ ਰਹੇ ਨੇ ਭਾਦੋਂ ਕੀ ਹੋਏਗਾ, ਭਾ ਦੋਏ ਪਰਮ ਪੁਲਾਣੀਆਂ, ਦੂਜੇ ਲੱਗਾ ਹੈ ਤੇਰੇ ਸਾਹਮਣੇ ਦੋ ਭਾ ਦੁਰਾਏ ਤੇ ਖੜਿਆ ਹੋਵੇਗਾ, ਕੋਈ ਫੈਸਲਾ ਹੀ ਨਹੀਂ ਕਰ ਸਕੇਗਾ। ਧਰਮ ਦੇ ਨਾਲ ਭਰਮ ਖੜਾ ਹੋਵੇਗਾ, ਰੇਖ ਦੇ ਨਾਲ ਭੇਖ ਖੜੀ ਹੋਵੇਗੀ, ਤੇਰੇ ਕੋਲੋਂ ਫੈਸਲਾ ਹੀ ਨਹੀਂ ਹੋ ਸਕਣਾ ਸੱਚ ਕੀ ਹੈ ਝੂਠ ਕੀ। ਜੀਵਨ ਭਰ ਇਹੋ ਜਿਹੇ ਕਰਮ ਕਰਦਾ ਚਲੇ ਜਾਏਗਾ ਜਿਨ੍ਹਾਂ ਨੂੰ ਤੂੰ ਸਮਝੇਗਾ ਇਹ ਧਰਮ ਹੈ, ਪਰ ਹੋਣਗੇ ਉਹ ਭਰਮ ਤੇ ਭਰਮ ਭੁਲਾਣੀਆਂ ਬਣ ਜਾਏਗਾ। ਉਹਦੇ ਵਿੱਚ ਭੁੱਲਿਆ ਹੋਇਆ ਸਾਰੀ ਜ਼ਿੰਦਗੀ ਬਿਤਾ ਲਏਗਾ, ਸਾਰਾ ਜੀਵਨ ਜਪਜੀ ਸਾਹਿਬ ਦਾ ਪਾਠ ਕਰਦਾ ਰਹੇਗਾ, ਪਰ ਤੇਰੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਣੀ। ਅਖੰਡ ਪਾਠਾਂ ਦੀਆਂ ਲੜੀਆਂ ਚਲਾਏਗਾ ਤੇ ਨਾਲ ਨਾਲ ਦੁਬਧਾ ਵਿੱਚ ਪਿਆ ਰਹੇਗਾ। ਇਹ ਅਖੰਡ ਪਾਠ ਸੰਪੂਰਨ ਤਾਂ ਹੋਵੇਗਾ ਜੇ ਕੋਲ ਜੋਤ ਜਗਾ ਲਓ, ਜੇ ਅਖੰਡ ਪਾਠ ਮਤ ਭੰਗ ਨਾ ਹੋ ਜਾਏ, ਕੋਲ ਨਾਰੀਅਲ ਰੱਖ ਲਓ। ਇਹ ਧਰਮ ਦੇ ਨਾਲ ਇੱਕ ਭਰਮ ਚੱਲਦਾ ਰਹੇਗਾ, ਜਿਵੇਂ ਭਾਦੋਂ ਦਾ ਮਹੀਨਾ ਹੁੰਦਾ, ਇੱਕ ਪਾਸੇ ਬਾਰਿਸ਼ ਹੁੰਦੀ ਹੈ, ਇੱਕ ਪਾਸੇ ਹੁੰਮਸ ਹੁੰਦਾ। ਬਾਰਿਸ਼ ਸ਼ੀਤਲਤਾ ਦਾ ਨਿਸ਼ਾਨੀ ਹੈ, ਹੁੰਮਸ ਗਰਮੀ ਦੀ ਨਿਸ਼ਾਨੀ। ਭਾਦੋਂ ਦਾ ਮਹੀਨਾ ਇਸੇ ਲਈ ਬਾਕੀ ਸਾਰਿਆਂ ਮਹੀਨਿਆਂ ਨਾਲੋਂ ਔਕੜਾਂ ਭਰਿਆ ਹੈ, ਕਿਉਂਕਿ ਉਹਦੇ 'ਚ ਦੁਬਧਾ ਪਈ ਹੁੰਦੀ ਹੈ, ਦੋ ਚੀਜ਼ਾਂ ਇਕੱਠੀਆਂ ਹੋਈਆਂ ਹੁੰਦੀਆਂ। ਜੀਵਨ ਭਰ ਤੂੰ ਭਰਮਾਂ ਵਿੱਚੋਂ ਬਾਹਰ ਨਾ ਨਿਕਲ ਸਕੇ, ਸਮਝ ਲਈ ਮੈਂ ਜ਼ਿੰਦਗੀ ਵਿੱਚ ਕੋਈ ਮਹੀਨਾ ਬਦਲ ਹੀ ਨਹੀਂ ਸਕਿਆ, ਭਾਦੋਂ ਵਿੱਚ ਹੀ ਸਾਰੀ ਜ਼ਿੰਦਗੀ ਬਿਤਾ ਦਿੱਤੀ। ਕਿਉਂਕਿ ਇਹ ਮਹੀਨੇ ਜਿਹੜੇ ਬਦਲਣੇ ਨੇ, ਇਹ ਤੇਰੇ ਉਪਰਾਲਿਆਂ ਨਾਲ ਬਦਲਣੇ। ਤੇ ਹੁਣ ਮਸਲਾ ਆਇਆ ਸੀ ਕਿ ਜੇ ਤੂੰ ਰੁੱਤ ਸਰਦ ਚਾਹਣਾ ਤਾਂ ਤੈਨੂੰ ਅਡੰਬਰੋ ਕਰਨਾ ਪਏਗਾ। ਉਹ ਹੈ ਅਸੂ, ਤੇ ਅਸੂ ਦੇ ਪਹਿਲੇ ਮਹੀਨੇ ਵਿੱਚ ਕਿਹੜਾ ਅਡੰਬਰ ਦੱਸਿਆ ਨੇ, ਕਿਉਂਕਿ ਦੋ ਮਹੀਨਿਆਂ ਦਾ ਨਾਂ ਲਿਆ ਨੇ, ਅਸੂ ਕੱਤ ਕੇ ਹਰ ਪਿਆਸ ਜੀਓ। ਅਸੂ ਦੇ ਮਹੀਨੇ ਦਾ ਸਭ ਤੋਂ ਪਹਿਲਾ ਰੱਬ ਰੂਪੀ ਸਰਦ ਰੁੱਤ ਲਿਆਉਣ ਲਈ ਕਿਹੜਾ ਅਡੰਬਰ ਹੈ, ਉਹ ਹੈ ਹਿਰਦੇ ਵਿੱਚ ਪ੍ਰੇਮ। ਪ੍ਰੇਮ ਦਾ ਉਮਾਹੜਾ ਪੈਦਾ ਕਰਨਾ। ਸਵੇਰੇ ਵੀ ਤੂੰ ਕਾਇਓ ਸੀ ਸਾਚ ਕਹੋ, ਸੁਣ ਲਿਓ ਸਭੈ ਜਿਨ ਪ੍ਰੇਮ ਕੀਓ, ਤਿੰਨ ਹੀ ਪ੍ਰਭ ਪਾਇਓ। ਇਹ ਪਹਿਲਾ ਅਡੰਬਰ ਹੈ, ਇਹ ਪਹਿਲਾ ਉਪਰਾਲਾ ਹੈ, ਇਹ ਪਹਿਲਾ ਇੰਤਜ਼ਾਮ ਹੈ ਤਾਂ ਕਿ ਸਰਦ ਰੁੱਤ ਆ ਜਾਏ, ਸ਼ੀਤਲਤਾ ਭਰਿਆ ਪ੍ਰਭੂ ਹਿਮਾਲਿਆ ਰੂਪ ਪ੍ਰਭੂ ਮੇਰੇ ਜੀਵਨ ਵਿੱਚ ਪ੍ਰਵੇਸ਼ ਕਰ ਜਾਏ। ਇਸ ਲਈ ਸਭ ਤੋਂ ਪਹਿਲਾਂ ਅੰਦਰ ਪ੍ਰੇਮ ਪੈਦਾ ਕਰਨਾ, ਉਮਾ ਪੈਦਾ ਕਰਨਾ, ਚਾਓ ਪੈਦਾ ਕਰਨਾ, ਇਹ ਸੀ ਅਸੂ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀ ਹੈ ਹਰ ਜਾਏ, ਕਿਵੇਂ ਮੈਨੂੰ ਇਹ ਸਰਦੀ ਦੀ ਰੁੱਤ ਰੂਪ ਪ੍ਰਭੂ ਜਿਹੜਾ ਹੈ ਉਹ ਪ੍ਰਾਪਤ ਹੋਵੇ। ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾ ਵਹਿੰਦਾ ਹੈ। ਇਹ ਅਸੂ ਦੇ ਮਹੀਨੇ ਦਾ ਅਡੰਬਰ ਸੀ। ਅੱਜ ਹੁਣ ਅਗਲਾ ਅਡੰਬਰ ਦੱਸ ਰਹੇ ਨੇ, ਕਹਿੰਦੇ ਨੇ ਦੂਸਰਾ ਅਡੰਬਰ ਵੀ ਖਿਆਲ ਰੱਖੀ, ਕਿਉਂਕਿ ਜਿੱਥੇ ਜਿਨ ਪ੍ਰੇਮ ਕੀ ਉਤਨੀ ਹੀ ਪ੍ਰਾਪਾਏ ਹੋਏ ਨਾ, ਉਹ ਇੱਕ ਅਡੰਬਰ ਹੈ। ਉੱਥੇ ਮਿਲਣ ਦਾ ਦੂਜਾ ਅਡੰਬਰ ਵੀ ਹੈ, ਉਹ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਸ ਲਈ ਪਿਛਲੇ ਦਿਨਾਂ ਚ ਤੁਕ ਆ ਗਈ ਕਿ ਆਪਣੇ ਲਈ ਜੇ ਮਿਲੇ ਵਿਛੜ ਕਿਉਂ ਰੋਵਣ। ਬਲਕਿ ਗੁਰਬਾਣੀ ਅੰਦਰ ਸਤਿਗੁਰੂ ਨੇ ਇੱਕ ਹੋਰ ਥਾਵੇਂ ਵੀ ਆਖਿਆ, ਕਹਿਣ ਲੱਗੇ ਆਪਣ ਲਈ ਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ। ਸਾਰੀ ਦੁਨੀਆਂ ਦੇ ਲੋਕ ਭਾਗਾਂ ਵਾਲੇ ਬਣ ਜਾਣ। ਹੁਣੇ ਤੁਕਾਈ ਸੀ ਨਾ, ਵਡਭਾਗੀ ਮੇਰਾ ਪ੍ਰਭ ਮਿਲੇ। ਵੱਡੇ ਭਾਗਾਂ ਵਾਲੇ ਨੇ ਉਹ ਲੋਕ ਜਿਨ੍ਹਾਂ ਨੂੰ ਪ੍ਰਭੂ ਮਿਲਦਾ ਹੈ, ਪਰ ਕਹਿੰਦੇ ਨੇ ਜੇ ਸਾਰਿਆਂ ਨੂੰ ਪ੍ਰਭੂ ਆਪਣੀ ਮਰਜ਼ੀ ਨਾਲ ਹੀ ਮਿਲ ਜਾਏ, ਆਸਾਨ ਹੋਵੇ ਮਿਲਣਾ, ਤੇ ਦੁਨੀਆਂ ਅੰਦਰ ਕੋਈ ਵੱਡੇ ਭਾਗਾਂ ਵਾਲਾ ਹੀ ਸਾਰੇ ਬਣ ਜਾਣ, ਕੋਈ ਅਭਾਗਾ ਤੇ ਰਹਿ ਹੀ ਨਾ ਜਾਏ। ਕਹਿਣ ਲੱਗੇ ਆਪਣੇ ਲਈ ਆ ਜੇ ਮਿਲੇ ਹੈ ਤਾਂ ਸਭ ਕੋ ਭਾਗਟ ਹੋਏ। ਅਗਲੀ ਲਾਈਨ ਵਿੱਚ ਜਵਾਬ ਦੇਣ ਲੱਗੇ, ਕਹਿਣ ਲੱਗੇ ਇਹ ਨਿਬੇੜਾ ਤਾਂ ਕਰਮਾਂ ਤੇ ਹੈ, ਕਰਮਾਂ ਉੱਪਰ ਨਿਬੜੇ ਜੇ ਲੋਚੇ ਸਭ ਕੋਈ। ਇਸ ਲਈ ਹੁਣ ਆ ਗਿਆ ਕੱਤਕ ਦਾ ਮਹੀਨਾ, ਉਹਦੇ ਵਿੱਚ ਦੂਜਾ ਅਡੰਬਰ ਦੱਸ ਰਹੇ ਨੇ। ਉਹ ਅਡੰਬਰ ਇਹ ਹੈ ਕਿ ਤੂੰ ਆਪਣੇ ਕਰਮਾਂ ਪ੍ਰਤੀ ਚੇਤਨ ਹੋਵੇਂ। ਲਓ ਆਹ ਕੱਤਕ ਦਾ ਮਹੀਨਾ, ਜੋ ਕੁਛ ਤੂੰ ਕਰ ਰਿਹਾ, ਜੋ ਕੁਛ ਕਰਨਾ ਚਾਹੁੰਦਾ ਹੈ, ਜੋ ਤੇਰੇ ਜੀਵਨ ਦੀ ਰੁਟੀਨ, ਆਖਰ ਜੀਵਨ ਹੈ ਤੇ ਕਰਮਾਂ ਦੀ ਧਰਤੀ, ਸੰਸਾਰ ਦਾ ਜੀਵਨ ਜਿਹੜਾ ਉਹ ਕਰਮ ਧਰਤੀ, ਜਿਹੜਾ ਵੀ ਇੱਥੇ ਆਇਆ ਉਹਨੇ ਕੁਛ ਨਾ ਕੁਛ ਕਰਨਾ। ਜਿੰਨੇ ਸਰੀਰ ਦੇ ਅੰਗ ਮਿਲੇ ਨੇ ਸਾਰੇ ਕਰਮਾਂ ਦਾ ਹੀ ਦ੍ਰਿਸ਼ ਨੇ, ਅੱਖਾਂ ਨੇ ਦੇਖਣਾ ਹੀ ਦੇਖਣਾ, ਕੰਨਾਂ ਨੇ ਸੁਣਨਾ ਹੀ ਸੁਣਨਾ, ਜ਼ਬਾਨ ਨੇ ਬੋਲਣਾ ਹੀ ਬੋਲਣਾ। ਜ਼ਬਾਨ ਵਾਲਾ ਕੰਮ ਕੰਨਾਂ ਨੇ ਨਹੀਂ ਕਰਨਾ, ਕੰਨਾਂ ਵਾਲਾ ਕੰਮ ਅੱਖਾਂ ਨੇ ਨਹੀਂ ਕਰਨਾ। ਉਹਨਾਂ ਦਾ ਆਪਣਾ ਇੱਕ ਇੱਕ ਕਰਮ ਜਿਹੜਾ ਨਿਸ਼ਚਿਤ ਹੈ, ਉਹ ਉਹਨਾਂ ਨੇ ਹਰ ਹਾਲਤ ਕਰਨਾ। ਪੈਰਾਂ ਨੇ ਚੱਲਣਾ ਹੀ ਚੱਲਣਾ, ਹੱਥਾਂ ਨੇ ਕੁਛ ਕਰਨਾ ਹੀ ਕਰਨਾ। ਇਹ ਸਾਰੀਆਂ ਚੀਜ਼ਾਂ ਇਸ ਗੱਲ ਦਾ ਪ੍ਰਤੀਕ ਨੇ ਕਿ ਮਨੁੱਖ ਕਰਮ ਬੰਧਨ ਵਿੱਚ ਆਇਆ, ਕਰਮ ਧਰਤੀ ਵਿੱਚ ਆਇਆ, ਕਿਉਂਕਿ ਇੱਥੇ ਹਰ ਅੰਗ ਜ਼ਿੰਦਗੀ ਦਾ, ਜੀਵਨ ਦਾ ਜਿਹੜਾ ਉਹ ਕੁਛ ਕਰ ਰਿਹਾ। ਹੁਣ ਗੁਰੂ ਨੇ ਖਿਆਲ ਦਿੱਤਾ, ਜਦੋਂ ਇਹਨਾਂ ਸਾਰਿਆਂ ਅੰਗਾਂ ਨੇ ਕੁਛ ਕਰਨਾ ਹੀ ਹੈ, ਤੇ ਫਿਰ ਉਹ ਕਰਨਾ ਕੀ ਹੈ, ਇਸ ਗੱਲ ਲਈ ਤੈਨੂੰ ਚੇਤਨ ਹੋਣ ਦੀ ਲੋੜ ਹੈ। ਇਹਦਾ ਨਾਂ ਹੈ ਕੱਤਕ ਦੇ ਮਹੀਨੇ ਦਾ ਉਪਰਾਲਾ। ਹੁਣ ਕੰਨਾਂ ਨੇ ਤੇ ਸੁਣਨਾ ਹੀ ਹੈ, ਪਰ ਗੁਰੂ ਕਹਿੰਦਾ ਹੈ ਚੇਤਨ ਰਹੀ, ਚੇਤਨ ਰਹੀ। ਇਹਨਾਂ ਕੰਨਾਂ ਨੇ ਜੇ ਤੂੰ ਕੋਈ ਭੈੜਾ ਗੰਦਾ ਗੀਤ ਕਿਤੇ ਬੋਲ ਰਿਹਾ ਹੋਵੇ, ਉਹਨਾਂ ਨੂੰ ਵੀ ਸੁਣ ਲੈਣਾ ਹੀ, ਕੰਨਾਂ ਨੇ ਸੁਣ ਲੈਣਾ। ਜੇ ਕੋਈ ਗੁਰਬਾਣੀ ਗਾ ਰਿਹਾ ਹੋਵੇ ਤਦ ਵੀ ਸੁਣ ਲੈਣੀ। ਤੇ ਗੁਰੂ ਨੇ ਫੈਸਲਾ ਦੇ ਦਿੱਤਾ, ਜਦੋਂ ਕਿਸੇ ਭੈੜੇ ਗੀਤ ਦਾ ਮਸਲਾ ਆਇਆ, ਗੁਰੂ ਨੇ ਆਖਿਆ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ। ਲਓ ਇਹਦਾ ਨਾਂ ਹੈ ਕਰਮਾਂ ਤੋਂ ਚੇਤਨ ਰਹਿਣਾ। ਕੱਤਕ ਦੇ ਮਹੀਨੇ ਦਾ ਉਪਰਾਲਾ ਕੀ ਹੈ? ਅਸੂ ਦੇ ਮਹੀਨੇ ਦਾ ਉਪਰਾਲਾ ਸੀ ਕਿ ਤੂੰ ਪ੍ਰੇਮ ਪੈਦਾ ਕਰ, ਅੰਦਰ ਕੋਈ ਲਾਲਸਾ ਤੇ ਉੱਦਮ ਪੈਦਾ ਕਰ। ਪਹਿਲਾ ਉਪਰਾਲਾ ਕਿ ਸਰਦੀ ਰੁੱਤ ਕਿਵੇਂ ਆਵੇ, ਪਰਮਾਤਮਾ ਕਿਵੇਂ ਮਿਲੇ। ਤੇ ਅਗਲੇ ਪਾਸੇ ਕੱਤਕ ਦੇ ਮਹੀਨੇ ਦਾ ਇੱਕ ਉਪਰਾਲਾ ਦੱਸਦੇ ਨੇ, ਕਹਿੰਦੇ ਤੈਨੂੰ ਇਹ ਪਤਾ ਹੋਵੇ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਰੱਬ ਦੇ ਨੇੜੇ ਹੋਣ ਲਈ ਵੀ ਕਰਮ ਚਾਹੀਦੇ ਨੇ, ਤੇ ਵਿਛੋੜਿਆ ਵੀ ਕਰਮ ਨੇ। ਇਸ ਲਈ ਸਭ ਤੋਂ ਪਹਿਲੇ ਸ਼ਬਦ ਵਿੱਚ ਵੀ ਇਹੋ ਗੱਲ ਆਈ ਸੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੈਨੂੰ ਰਹੋ। ਕਰਮਾਂ ਕਰਕੇ ਹੀ ਵਿਛੜਿਆ, ਕਰਮਾਂ ਕਰਕੇ ਹੀ ਮਿਲਣਾ। ਇਸ ਲਈ ਕੱਤਕ ਦਾ ਮਹੀਨਾ ਜਿਹੜਾ ਹੈ ਉਹ ਮਾਨੋ ਤੇਰੇ ਕਰਮਾਂ ਨੂੰ ਚੇਤੰਨ ਕਰਨਾ ਚਾਹੁੰਦਾ। ਕਹਿੰਦਾ ਕਰਮ ਕਰਨੇ ਹੀ ਕਰਨੇ ਨੇ, ਪਰ ਇੱਕ ਚੇਤਨਤਾ ਰੱਖੀ, ਇਹ ਸਰਵਨੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ। ਤੇ ਦੂਜੇ ਪਾਸੇ ਆਖ ਦਿੱਤਾ ਮੇਰੇ ਮੋਹਣ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਕਹਿਣ ਲੱਗੇ ਸਰਵਨੋ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ। ਹੁਣ ਕੰਨਾਂ ਨੇ ਤਾਂ ਕੰਮ ਸੁਣਨਾ ਹੈ, ਉਹਨਾਂ ਦਾ ਕਰਮ ਹੈ, ਪਰ ਉਹਨਾਂ ਨੂੰ ਕਰਮ ਪ੍ਰਤੀ ਚੇਤਾਵਨੀ ਦੇਣੀ ਹੈ। ਕਹਿਣ ਲੱਗੇ ਜੇ ਭਲਾ ਗਲਤ ਹੀ ਸਾਰੀ ਜ਼ਿੰਦਗੀ ਸੁਣਦੇ ਰਹੇ, ਝੂਠ ਹੀ ਸਾਰੀ ਜ਼ਿੰਦਗੀ ਸੁਣਦੇ ਰਹੇ, ਤੇ ਫਿਰ ਪਤਾ ਜੇ ਸਜ਼ਾ ਮਿਲੇਗੀ। ਕਰਨ ਨਾ ਸੁਣੀ ਨਾਦ, ਨਾਲ ਨਾਲ ਫੈਸਲਾ ਦੇ ਰਹੇ। ਕਰਨ ਨਾ ਸੁਣੀ ਨਾਦ, ਕਰਨ ਮੁੰਦ ਕਰ ਲਿਆ, ਹੋ ਸਕਦਾ ਅਗਲੀ ਵਾਰ ਕੰਨਾਂ ਵਿੱਚ ਸੁਣਨ ਦੀ ਰੱਬ ਸ਼ਕਤੀ ਨਾ ਦੇ, ਫਿਰ ਰੱਬ ਨੂੰ ਦੋਸ਼ ਦੇਗਾ, ਆਪਣੇ ਕਰਮਾਂ ਨੂੰ ਨਹੀਂ ਦੇਗਾ ਕਿ ਮੈਂ ਕੁਝ ਕੀਤਾ ਇਸੇ ਲਈ ਬੰਦ ਹੋਏ ਨੇ। ਕਤਕ ਕਰਮ ਕਮਾਉਣੇ ਦੋਸ਼ ਨਾ ਕਹੂੰ ਜੋਗ। ਫਿਰ ਤੇਰਾ ਸੁਭਾਅ ਜਦੋਂ ਕੋਈ ਪਰੇਸ਼ਾਨੀ ਆਉਂਦੀ ਹੈ ਕਿਸੇ ਨਾ ਕਿਸੇ ਨੂੰ ਦੋਸ਼ ਦਿੰਦਾ, ਤੇ ਆਪਣੇ ਕਰਮਾਂ ਪ੍ਰਤੀ ਚੇਤੰਨ ਨਹੀਂ ਰਹਿੰਦਾ। ਸਰਵਨਾਂ ਨੂੰ ਵੀ ਚੇਤੰਨ ਕਰ ਰਹੇ ਨੇ, ਅੱਖਾਂ ਨੂੰ ਵੀ ਚੇਤੰਨ ਕਰ ਰਹੇ ਨੇ, ਨੇਤਰੋ ਮੇਰੇ ਹੋ ਹਰ ਤੁਮੇ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਕਹਿਣ ਲੱਗੇ ਮਿੱਥਿਆ ਨੇਤਰ ਪੇਖਤ ਪਰਤਰਿਆ ਰੂਪਾਦ, ਮਿੱਥਿਆ ਰਸਨਾ ਭੋਜਨ ਅਣਸਵਾਦ, ਮਿੱਥਿਆ ਚਰਨ ਪਰ ਬਿਕਾਰ ਕਉ ਧਾਵੈ, ਮਿੱਥਿਆ ਮਨ ਪਰ ਲੋਭ ਲੁਭਾਵੈ, ਮਿੱਥਿਆ ਤਨ ਨਹੀਂ ਪਰ ਉਪਕਾਰਾ। ਮਿੱਥਿਆ ਬਾਸ ਲੇਤ ਬੇਕਾਰਾ, ਬਿਨ ਬੂਝੇ ਮਿੱਥਿਆ ਸਭ ਭੈ। ਹੁਣ ਗੱਲ ਇਹੋ ਹੀ ਹੈ ਕਿ ਜ਼ਿੰਦਗੀ ਦੇ ਅੰਦਰ, ਜੀਵਨ ਦੇ ਅੰਦਰ ਹਰ ਅੰਗ ਨੇ ਕੋਈ ਕਰਮ ਕਰਨਾ ਹੈ, ਕਿਉਂਕਿ ਵੱਖ ਵੱਖ ਅੰਗ ਮਿਲੇ ਹੀ ਵੱਖ ਵੱਖ ਕਰਮ ਲਈ ਨੇ। ਤੇ ਉਹਨਾਂ ਨੂੰ ਮੁਖਾਤਬ ਕਰਕੇ ਗੁਰੂ ਕਰਮ ਬੰਧਨ ਦੇ ਅੰਦਰ ਆਏ ਹੋਏ ਜੀਵ ਨੂੰ ਕਰਮ ਦੀ ਚੇਤਨਤਾ ਦੇ ਰਹੇ ਨੇ। ਕਹਿੰਦੇ ਦੂਜਾ ਉਪਰਾਲਾ ਇਹ, ਉਹ ਗੱਲ ਇਸ ਲਈ ਸਮਝਾਉਣਾ ਚਾਹੁੰਦਾ ਕਿ ਜਿੱਥੇ ਪ੍ਰੇਮ ਮਿਲਣ ਦਾ ਸਾਧਨ ਹੈ ਉੱਥੇ ਕਰਮ ਵੀ ਮਿਲਣ ਦਾ ਸਾਧਨ ਹੈ, ਕਰਮ ਵੀ ਮਿਲਣ ਦਾ ਸਾਧਨ। ਪਰ ਭਰਮਾਂ ਦੇ ਪਾਦੋਂ ਦੇ ਭਰਮ ਤੋਂ ਬਾਹਰ ਨਿਕਲ ਕੇ ਫਿਰ ਕਰਮ ਕਰ, ਤੇ ਚੇਤੰਨ ਹੋ ਕੇ ਕਰਮ ਕਰ, ਤੈਨੂੰ ਪਤਾ ਹੋਵੇ ਕੀ ਕਰਨਾ ਕੀ ਨਹੀਂ ਕਰਨਾ। ਸਤਿਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਥਾਂ ਥਾਂ ਇਹੋ ਅਗਵਾਈ ਕੀਤੀ ਹੈ ਕੀ ਕਰਨਾ ਕੀ ਨਹੀਂ ਕਰਨਾ। ਕਹਿਣ ਲੱਗੇ ਤਿਆਗਣਾ ਤਿਆਗਣ ਨੀਕਾ, ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ, ਸੋ ਕਿਛ ਕਰ ਜਿਤ ਮੈਲ ਨਾ ਲਾਗੇ। ਕਿਉਂਕਿ ਤੈਨੂੰ ਪਤਾ ਹੋਵੇ ਜਿੱਥੇ ਸਰਦ ਰੁੱਤ ਰੂਪੀ ਪ੍ਰਭੂ ਨੂੰ ਘਰ ਲਿਆਉਣ ਲਈ ਪ੍ਰੇਮ ਉਮਾ ਦੀ ਲੋੜ ਹੈ, ਉੱਥੇ ਕਰਮਾਂ ਦੇ ਸੁਧਾਰ ਦੀ ਵੀ ਲੋੜ ਹੈ। ਕਰਮਾਂ ਨੇ ਵੀ ਨੇੜੇ ਲਿਆਉਣਾ ਹੈ। ਤੇ ਜਦੋਂ ਕਿਸੇ ਬਿਪਤਾਂ ਵਿੱਚ ਫਸ ਜਾਣਾ, ਜਦੋਂ ਕੋਈ ਤਕਲੀਫ ਆਉਂਦੀ ਹੈ, ਕਰਮ ਦੇ ਕਰਕੇ ਹੀ ਤੂੰ ਦੁੱਖ ਪੈਦਾ ਕਰਨੇ, ਕਰਮ ਕਰਕੇ ਹੀ ਸੁੱਖ ਪੈਦਾ ਕਰਨੇ ਨੇ। ਅਸੀਂ ਜਿਹੜੇ ਪਿਛਲੇ ਦਿਨਾਂ ਵਿੱਚ ਇੱਕ ਅਰਜ਼ ਕੀਤੀ ਸੀ, ਜਿਹੜੇ ਅਸੀਂ ਕਹਿੰਦੇ ਹਾਂ ਨਾ ਮੱਥੇ ਦੇ ਲੇਖ ਨਾਲ ਹੀ ਦੁੱਖ ਸੁੱਖ ਆਉਂਦਾ, ਮੈਂ ਅਰਜ਼ ਕੀਤੀ ਸੀ ਇਹ ਠੀਕ ਹੈ ਕਿ ਰੱਬ ਲਿਖਦਾ ਹੈ ਉਹਦੇ ਲੇਖ ਨਾਲ ਹੀ ਦੁੱਖ ਸੁੱਖ ਆਉਂਦਾ, ਪਰ ਇੱਕ ਖਿਆਲ ਕਰੀ ਉਹ ਲਿਖਦਾ ਤੇਰੇ ਕਰਮਾਂ ਦੀ ਫਾਈਲ ਨੂੰ ਦੇਖ ਕੇ। ਫਿਰ ਦੁਬਾਰਾ ਦੁਹਰਾ ਦਿਆ, ਜੋ ਕੁਝ ਉਹ ਲਿਖਦਾ ਹੈ ਨਾ ਉਹ ਤੇਰੇ ਕਰਮਾਂ ਦੀ ਫਾਈਲ ਦੇਖ ਕੇ ਲਿਖਦਾ ਹੈ। ਤਾਂ ਹੁਣੇ ਸ੍ਰੀ ਆਸਾ ਜੀ ਦੀ ਵਾਰ ਦੇ ਪੌੜੀ ਸੁਣ ਰਹੇ ਸੋ।
ਪੌੜੀ ਨਾਨਕ ਜੀ ਉਪਾਏ ਲਿਖਣਾ ਵੇ ਲਿਖਣਾ ਵੇ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਪੱਖ ਕੱਢੇ ਜਜ ਮਾਲਿਆ ਥਾਂ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜ਼ਖ ਚਾਲਿਆ ਤੇਰੇ ਨਾਏ ਰੱਤੇ ਸੇ ਜਿਨ ਗਏ
ਬਰਾਬਰ ਤੇ ਉਹ ਆਪਣੇ ਕਰਮ ਨਾਲ ਮੂੰਹ ਕਾਲੇ ਦੋਜ਼ਖ ਚਾਲਿਆ ਤੇ ਤੇਰੇ ਨਾਏ ਨਾਲ ਨਾਮ ਨਾਲ ਰੱਖਦੇ ਹੋਏ ਆਪਣੇ ਕਰਮ ਨਾਲ ਜਿਣ ਗਏ ਉਹ ਜਿਣ ਰਹੇ ਨੇ ਉਹ ਜਿੱਤ ਰਹੇ ਨੇ ਜੀਵਨ ਦੀ ਬਾਜ਼ੀ ਉਹ ਹਾਰ ਗਏ ਸੀ ਠੱਗਣ ਵਾਲਿਆ ਇਹਦਾ ਮਤਲਬ ਮੱਥੇ ਦੇ ਲੇਖਾਂ ਤੇ ਜੋ ਕੁਛ ਲਿਖਿਆ ਗਿਆ ਹੈ ਨਾ ਜਿਹਨੂੰ ਤੂੰ ਆਖਣਾ ਕਿ ਉਹਦੇ ਲਿਖੇ ਹੋਏ ਲੇਖਾਂ ਨਾਲ ਹੀ ਦੁੱਖ ਸੁੱਖ ਆਉਂਦੇ ਨੇ ਇੰਨਾ ਅਪੋਲ ਨਾ ਬਣ ਤੈਨੂੰ ਪਤਾ ਹੋਵੇ ਤੇਰੇ ਕਰਮਾਂ ਤੋਂ ਹੀ ਤੇਰੇ ਮੱਥੇ ਦੇ ਕਰਮ ਲੇਖ ਬਣਦੇ ਨੇ ਇਸ ਲਈ ਚੇਤੰਨ ਹੋ ਆਪਣੇ ਕਰਮਾਂ ਲਈ ਕਿਤੇ ਨੈਣ ਮੁੰਦ ਕੇ ਕਿਤੇ ਅਗਿਆਨਤਾ ਦੇ ਅੰਧੇਰੇ ਵਿੱਚ ਹੀ ਆਪਣੇ ਜੀਵਨ ਦੇ ਕਰਮ ਨਾ ਕਰੀ ਜਾ ਜਦੋਂ ਕੋਈ ਦੁੱਖ ਆਉਂਦਾ ਫਿਰ ਤੂੰ ਦੋਸ਼ ਦਿੰਦਾ ਗੁਰੂ ਨੇ ਆਖਿਆ ਇਹ ਵੀ ਇੱਕ ਕਾਰਨਰ ਐਸਾ ਜਿਹੜਾ ਸਮਝਣ ਵਾਲਾ ਮਨੁੱਖ ਨੂੰ ਸੁਭਾਅ ਬਣ ਗਿਆ ਜਦੋਂ ਕਿਸੇ ਔਕੜ ਵਿੱਚ ਫਸਦਾ ਉਦੋਂ ਦੋਸ਼ ਦਿੰਦਾ ਹੈ ਹੋਰ ਦੁਨੀਆਂ ਨੂੰ ਜੇ ਦੁਨੀਆਂ ਦੇ ਦੋਸ਼ਾਂ ਤੋਂ ਅੱਗੇ ਨਿਕਲਦਾ ਤੇ ਰੱਬ ਨੂੰ ਦੇ ਦਿੰਦਾ ਮੈਂ ਐਸੇ ਲੋਕ ਵੀ ਦੇਖੇ ਨੇ ਜਿਹੜੇ ਰੱਬ ਨੂੰ ਇੰਨਾ ਵੱਡਾ ਦੋਸ਼ੀ ਠਹਿਰਾਉਂਦੇ ਨੇ ਆਖਦੇ ਨੇ ਪਤਾ ਨਹੀਂ ਅਸੀਂ ਰੱਬ ਦਾ ਕੀ ਵਿਗਾੜਿਆ ਸੀ ਇਹਦਾ ਮਤਲਬ ਤੂੰ ਕੁਛ ਨਹੀਂ ਵਿਗਾੜਿਆ ਜਿਹੜਾ ਤੇਰਾ ਵਿਗੜਿਆ ਉਹ ਮੇਰੇ ਰੱਬ ਨੇ ਵਿਗਾੜਿਆ ਉਹ ਵਿਗਾੜਨ ਵਾਲਾ ਤੂੰ ਵਿਗਾੜਨ ਵਾਲਾ ਨਹੀਂ ਹਾਲਾਂਕਿ ਇਸ ਦੇ ਉਲਟ ਭਗਤ ਦੀ ਜ਼ਿੰਦਗੀ ਜਿਹਦੇ ਪ੍ਰਭੂ ਨਾਲ ਸੰਬੰਧ ਨੇ ਉਸਦੀ ਜ਼ਿੰਦਗੀ ਉਹਦੀ ਸੋਚ ਇਹਦੇ ਬਿਲਕੁਲ ਵੱਖਰੀ ਹੈ ਉਹ ਕਹਿੰਦਾ
ਰੱਖ ਲਿਓ ਹਮ ਤੇ ਬਿਗੜੀ ਰੱਖ ਲਿਓ ਹਮ ਤੇ ਬਿਗੜੀ ਸ਼ੀਲ ਧਰਮ ਜਪ ਭਗਤ ਨਾ ਕੀਨੀ ਸ਼ੀਲ ਧਰਮ ਜਪ ਭਗਤ ਨਾ ਕੀਨੀ ਹੋ ਅਭਿਮਾਨ ਟੇਡ ਪਗੜੀ
ਹੋਂਦਾ ਲਫ਼ਜ਼ ਜਿਹੜਾ ਇਹਦੇ ਕਈ ਰੂਪ ਨੇ ਜੇ ਮਨੁੱਖ ਆਪਣੇ ਜੀਵਨ ਅੰਦਰ ਆਪਣੇ ਆਪ ਦੀ ਪਰਖ ਪੜਚੋਲ ਹੀ ਨਾ ਕਰੇ ਤੇ ਆਖੇ ਜੋ ਕੁਛ ਮੈਂ ਕਰ ਰਿਹਾ ਬਿਲਕੁਲ ਠੀਕ ਹੈ ਇਹ ਵੀ ਹੋਵੇ ਕਈ ਵਾਰ ਗੁਰਮਤ ਦੀ ਦੁਨੀਆਂ ਵਿੱਚ ਵੀ ਐਸੇ ਵੀਰ ਮਿਲਦੇ ਨੇ ਜਿਹੜੇ ਆਖਦੇ ਨੇ ਸਾਰੇ ਗਲਤ ਨੇ ਜੋ ਫੈਸਲਾ ਗੁਰਮਤ ਪ੍ਰਤੀ ਮੇਰਾ ਹੈ ਨਾ ਬਸ ਇਹੋ ਹੀ ਸਭ ਤੋਂ ਸ੍ਰੇਸ਼ਟ ਹੈ ਆ ਜਿਹੜਾ ਮੇਰਾ ਫੈਸਲੇ ਦਾ ਮਸਲਾ ਹੈ ਨਾ ਇੱਥੇ ਹੀ ਹੋਮੇ ਖੜੀ ਹੋ ਗਈ ਗੁਰੂ ਨੇ ਆਖਿਆ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋੜ ਮੈਂ ਫਿਰਤਾ ਤੇ ਉਸ ਮੈਂ ਨੂੰ ਉਸ ਹਾਂ ਨੂੰ ਜਿਹਨੇ ਮੇਰੇ ਤੇ ਮੇਰੇ ਸਰਦੀ ਦੀ ਰੁੱਤ ਵਰਗੇ ਪਰਮਾਤਮਾ ਵਿੱਚ ਦੂਰੀ ਪੈਦਾ ਕਰ ਦਿੱਤੀ ਸੀ ਉਹ ਤਾਂ ਦਰਮਿਆਨ ਵਿੱਚੋਂ ਹਟਾਉਣੀ ਸੀ ਹਾਂ ਹਾਂ ਮੈਂ ਵਿੱਚੋਂ ਖੋਵੇ ਹਾਂ ਹਾਂ ਮੈਂ ਵਿੱਚੋਂ ਖੋਵੇ ਦੂਜਾ ਮੇਟੇ ਇੱਕੋ ਹੋਵੇ ਉਸ ਸਰਦੀ ਦੀ ਰੁੱਤ ਵਰਗੇ ਪਰਮਾਤਮਾ ਨੂੰ ਆਪਣੇ ਨੇੜੇ ਲਿਆਉਣਾ ਜੇ ਘਰ ਹਿਰਦੇ ਦੇ ਵਿਹੜੇ ਵਿੱਚ ਲਿਆਉਣਾ ਤਾਂ ਬਹੁਤ ਜ਼ਰੂਰੀ ਹੈ ਕਿ ਤੇਰੇ ਦਰਮਿਆਨ ਤੇਰੇ ਦਿਮਾਗ ਵਿੱਚੋਂ ਇਹ ਗੱਲ ਵੀ ਨਿਕਲ ਜਾਣੀ ਚਾਹੀਦੀ ਹੈ ਕਿ ਜੋ ਕੁਝ ਕੋਈ ਦੁੱਖ ਆਇਆ ਉਹ ਮੇਰੇ ਰੱਬ ਨੇ ਦਿੱਤਾ ਰੱਬ ਕਦੀ ਕਿਸੇ ਨੂੰ ਦੁੱਖ ਨਹੀਂ ਦਿੰਦਾ ਬਲਕਿ ਕਹਿਣ ਲੱਗੇ ਜੇ ਤੇਰੇ ਮਨ ਅੰਦਰ ਉਹਦੇ
ਉਹਦੇ ਨਾਲ ਪਿਆਰ ਦਾ ਕੋਈ ਰਿਸ਼ਤਾ ਹੈ ਤੇ ਕਦੀ ਪਿਆਰੇ ਨੂੰ ਇਹ ਦੋਸ਼ ਨਹੀਂ ਲਾਈਦਾ ਤੂੰ ਮੈਨੂੰ ਦੁਖੀ ਕੀਤਾ। ਜਿਹੜਾ ਤੈਨੂੰ ਦੁਖੀ ਕਰਦਾ ਤੇਰਾ ਪਿਆਰਾ ਕਦਾ ਹੋਇਆ, ਜਿਹਦੇ ਤੇ ਤੈਨੂੰ ਇਹ ਸ਼ੱਕ ਹੈ ਕਿ ਉਹ ਮੇਰੇ ਲਈ ਦੁੱਖ ਪੈਦਾ ਕਰ ਸਕਦਾ, ਉੱਥੇ ਦੁਸ਼ਮਣ ਹੈ, ਉਹ ਮਿੱਤਰ ਕਿਵੇਂ ਹੋ ਸਕਦਾ? ਦੁਸ਼ਮਣ ਤੇ ਇਹ ਸ਼ੱਕ ਹੁੰਦਾ ਹੈ, ਉਹਦੇ ਕੋਲ ਇਹ ਖਤਰਾ ਹੁੰਦਾ ਕਿ ਮੇਰੇ ਲਈ ਕੋਈ ਪਰੇਸ਼ਾਨੀ ਨਾ ਖੜੀ ਕਰੇ। ਤੇ ਜੇ ਤੂੰ ਮਨ ਅੰਦਰ ਇਹ ਸੋਚ ਰਿਹਾ ਕਿ ਮੇਰੇ ਲਈ ਦੁੱਖ ਇਹ ਉਹਦੀ ਮਰਜ਼ੀ ਨਾਲ ਆਇਆ, ਮੈਂ ਇੱਕ ਵਾਰ ਕੀਤੀ ਸੀ, ਜਦੋਂ ਮਨੁੱਖ ਅਤ ਦੁਖੀ ਹੋਵੇ ਨਾ ਤੇ ਕੋਈ ਵਸ ਨਾ ਚੱਲੇ, ਉਦੋਂ ਸਾਰਾ ਦੋਸ਼ ਰੱਬ ਤੇ ਮੜ ਦਿੰਦਾ ਤੇ ਆਖੋ ਚਲੋ ਆਖਦਾ ਹੀ ਚਲੋ ਉਹਦੇ ਭਾਣੇ ਵਿੱਚ ਹੈ। ਮੈਂ ਕੀਤੀ ਸੀ ਇਹ ਲਫ਼ਜ਼ ਕਹਿਣਾ ਉਹਦੇ ਭਾਣੇ ਵਿੱਚ ਹੈ, ਇਹ ਉਹਨੂੰ ਦੋਸ਼ੀ ਠਹਿਰਾਉਣਾ। ਭਾਣੇ ਦਾ ਅਰਥ ਹੁੰਦਾ ਚੰਗਾ ਲੱਗਣਾ, ਇਹਦਾ ਮਤਲਬ ਰੱਬ ਦੇ ਭਾਣੇ ਵਿੱਚ ਰੱਬ ਨੂੰ ਇਹੋ ਚੰਗਾ ਲੱਗਦਾ ਮੈਨੂੰ ਦੁਖੀ ਕਰਨਾ ਹੈ। ਇਸ ਗੱਲ ਦਾ ਜਵਾਬ ਮੈਂ ਅਰਜ਼ ਕੀਤੀ ਸੀ ਸ੍ਰੀ ਗੁਰੂ ਸਾਹਿਬ ਦੀ ਬਾਣੀ ਨੂੰ ਦਿੱਤਾ, ਕਹਿੰਦੇ ਨੇ ਭਲਿਆ ਇਹ ਖਿਆਲ ਕਰੀ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੁੱਕ। ਆ ਜਿੰਨੀਆਂ ਚੋਟਾਂ ਖਾਣਾ, ਜਿੰਨੇ ਦੁੱਖ ਪੈਦਾ ਹੁੰਦੇ ਨੇ ਸਾਰੇ ਤੇਰੇ ਆਪਣੇ ਭਾਣੇ ਕਰਕੇ, ਤੂੰ ਉਹ ਕੁਝ ਕਰ ਰਿਹਾ ਜੋ ਤੈਨੂੰ ਚੰਗਾ ਲੱਗਦਾ, ਜੋ ਤੈਨੂੰ ਪਾਉਂਦਾ। ਤੇ ਗੁਰੂ ਕਹਿੰਦੇ ਨੇ ਇਸ ਗੱਲ ਤੋਂ ਤੈਨੂੰ ਮੈਂ ਚੇਤੰਨ ਕਰਨਾ ਚਾਹੁੰਦਾ, ਤੈਨੂੰ ਪਤਾ ਹੋਵੇ ਅਗਲਾ ਮੇਰੇ ਰੱਬ ਨਾਲ ਰਿਸ਼ਤਾ ਪਾਉਣ ਦਾ ਜਿਹੜਾ ਉਪਰਾਲਾ ਹੈ ਉਹ ਇਹ ਹੈ ਕਿ ਤੈਨੂੰ ਖਿਆਲ ਹੋਵੇ ਕੱਤਕ ਕਰਮ ਕਮਾਉਣੇ ਦੋਸ਼ ਨਾ ਕਾਹੂੰ ਜੋ, ਕਰਮਾਂ ਪ੍ਰਤੀ ਚੇਤਨ ਹੋ, ਜਿਹੋ ਜੇ ਕਰਮ ਕਰੇਗਾ ਉਹੋ ਜਿਹੀ ਨੇੜਤਾ ਜਾਂ ਦੂਰੀ ਪੈਦਾ ਹੋਵੇਗੀ, ਉਹੋ ਜਿਹਾ ਰੋਜ਼ਾਨਾ ਭੁਗਤਣਾ ਪੈ, ਫਿਰ ਕਿਸੇ ਨੂੰ ਦੋਸ਼ੀ ਨਾ ਠਹਿਰਾਈ। ਤੈਨੂੰ ਇਹ ਪਤਾ ਹੋਵੇ ਕਿ ਜੇ ਤੂੰ ਆਪਣੇ ਕਰਮਾਂ ਵਿੱਚ ਪ੍ਰਭੂ ਦਾ ਮਿਲਾਪ ਚਾਹੁੰਦਾ ਤਾਂ ਉਹਨੂੰ ਭੁੱਲੀ ਨਾ, ਜਿਸ ਦਿਨ ਉਹਨੂੰ ਭੁੱਲ ਗਿਆ ਉਦੋਂ ਰੋਗ ਆ ਜਾਣਗੇ, ਫਿਰ ਜਦੋਂ ਰੋਗ ਆ ਗਏ ਫਿਰ ਆਖੇਗਾ ਚਲੋ ਉਹਦੀ ਮਰਜ਼ੀ। ਪਰਮੇਸ਼ਰ ਤੇ ਭੁੱਲਿਆ, ਪਰਮੇਸ਼ਰ ਤੇ ਭੁੱਲਿਆ ਬਿਆਪਨ ਸਭੇ ਰੋਗ, ਹਰ ਬਿਸਰੇ ਹਰ ਬਿਸਰਿਆ ਦੁੱਖ ਰੋਗ ਕਨੇਰੇ, ਹਰ ਬਿਸਰਿਆ ਦੁੱਖ ਰੋਗ ਕਨੇਰੇ, ਪ੍ਰਭ ਸੇਵਾ ਜਮ ਲੱਗੇ ਨਾ ਨੇਰੇ। ਜਿੰਨੇ ਰੋਗ ਨੇ ਤਨ ਦੇ ਮਨ ਦੇ ਇਹ ਸਾਰੇ ਪ੍ਰਭੂ ਨੂੰ ਵਿਸਾਰ ਕੇ ਲੱਗਦੇ ਨੇ। ਕਰਾਂ ਫਿਰ ਦੁਬਾਰਾ ਦੁਹਰਾ ਦਿਆਂ, ਤਨ ਦੇ ਰੋਗ ਵੀ ਵਿਸਾਰ ਕੇ ਲੱਗਦੇ ਨੇ, ਕਿਉਂਕਿ ਰੱਬ ਕੀ ਹੈ? ਗੁਣਵਾਚਕ। ਜਦੋਂ ਆਚਰਨ ਵਿੱਚੋਂ ਗੁਣ ਚਲੇ ਜਾਂਦੇ ਨੇ, ਕੁਕਰਮ ਆ ਜਾਂਦੇ ਨੇ, ਤਨ ਲਈ ਵੀ ਰੋਗੀ ਬਣ ਜਾਂਦੇ ਨੇ। ਉਹਨੇ ਆਖ ਦਿੱਤਾ ਨਾ ਕਾਮ ਕ੍ਰੋਧ ਕਾਇਆ ਕੋ ਬਲੇ, ਕਾਮ ਕ੍ਰੋਧ ਕੀ ਹੈ? ਇੱਕ ਅਵਗੁਣ। ਜਦੋਂ ਗੁਣ ਅੰਦਰੋਂ ਚਲੇ ਜਾਣਗੇ, ਪਰਮਾਤਮਾ ਨਾਲ ਗੁਣਾਂ ਨਾਲ ਸੰਬੰਧ ਟੁੱਟੇਗਾ, ਉਹਦੇ ਬਦਲੇ ਵਿੱਚ ਅਵਗੁਣ ਆਉਣਗੇ। ਉਹ ਅਵਗੁਣ ਜਿਹੜੇ ਨੇ ਕੇਵਲ ਮਨ ਨੂੰ ਰੋਗੀ ਨਹੀਂ ਬਣਾਉਂਦੇ, ਤਨ ਨੂੰ ਵੀ ਰੋਗੀ ਬਣਾ ਦਿੰਦੇ। ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਡਹਲੇ। ਤੇ ਗੁਰੂ ਕਹਿੰਦੇ ਜਦੋਂ ਵੀ ਤਨ ਕਰਕੇ ਮਨ ਕਰਕੇ ਰੋਗੀ ਹੋਵੇ ਉਦੋਂ ਰੱਬ ਨੂੰ ਦੋਸ਼ੀ ਨਾ ਠਹਿਰਾਈ, ਜ਼ਰਾ ਆਪਣੇ ਕਰਮਾਂ ਪ੍ਰਤੀ ਚੇਤੰਨ ਹੋਈ। ਪਰਮੇਸ਼ਰ ਤੇ ਭੁੱਲੇ ਆ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜੇ ਤੂੰ ਇੱਕ ਵਾਰ ਰੱਬ ਨਾਲੋਂ ਟੁੱਟ ਗਏ, ਬੇਮੁੱਖ ਹੋ ਗਏ, ਜਨਮਾਂ ਦਾ ਵਿਛੋੜਾ ਪੈ ਜਾਏਗਾ। ਇਹ ਗੱਲ ਬਾਬਾ ਕਬੀਰ ਜੀ ਨੇ ਵੀ ਆਖੀ, ਆਖਣ ਲੱਗੇ ਚੱਕਈ ਜੋ ਨਿਸ ਬਿਛਰੇ ਆਏ ਮਿਲੇ ਪ੍ਰਭਾਤ। ਚੱਕਵੀ ਤਾਂ ਰਾਤ ਨੂੰ ਵਿਛੜਦੀ ਹੈ, ਕਮ ਸੇ ਕਮ ਕੁਝ ਸਮੇਂ ਬਾਅਦ ਜ਼ਰਾ ਕੁ ਪਹੁ ਫੁੱਟਦੀ ਹੈ, ਦਿਨ ਚੜ੍ਹਦਾ ਹੈ, ਆ ਕੇ ਮੁੜ ਚੱਕਵੇ ਨਾਲ ਮਿਲ ਬੈਂਦੀ ਹੈ, ਇੱਕ ਰਾਤ ਦਾ ਵਿਛੋੜਾ ਹੈ। ਚੱਕਈ ਜਿਉਂ ਨਿਸ ਬਿਛਰੇ ਆਏ ਮਿਲੇ ਪ੍ਰਭਾਤ, ਪਰ ਕਹਿਣ ਲੱਗੇ ਜੋ ਨਰ ਵਿਛੜੇ ਆਰਾਮ ਸਿਉ ਨਾ ਦਿਨ ਮਿਲੇ ਨਾ ਰਾਤ। ਬੇਮਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਫਿਰ ਜਨਮਾਂ ਤੱਕ ਪਤਾ ਨਹੀਂ ਕਿੰਨੀਆਂ ਘਾਲਣਾ ਘਾਲਣੀਆਂ ਪੈਣ, ਮੁੜ ਤੈਨੂੰ ਮੇਰੇ ਮਾਲਿਕ ਦੀ ਪ੍ਰਭੂ ਦੀ ਗੋਦ ਨਸੀਬ ਹੋਵੇ। ਇਸ ਲਈ ਕਰਮਾਂ ਤੂੰ ਚੇਤਨ ਰਹੀ। ਇਹ ਅਗਲਾ ਉਪਰਾ ਲੈ।
ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋ, ਖਿਨ ਮੈਂ ਕੌੜੇ ਹੋਏ ਗਏ।
ਜਿਨ੍ਹਾਂ ਮਾਇਕੀ ਦੁਨੀਆਦਾਰੀ ਦੇ ਭੋਗਾਂ ਸੁੱਖਾਂ ਨੇ ਤੈਨੂੰ ਰੱਬ ਭੁਲਾਇਆ ਹੈ ਨਾ, ਆਪਾਂ ਤੋਂ ਕਈ ਵਾਰ ਪੜ੍ਹਨੇ, ਅੱਜ ਫਿਰ ਪੜ੍ਹਨਾ ਚਾਹੁੰਦਾ। ਦੁੱਖ ਦਾਰੂ ਸੁੱਖ ਰੋਗ ਭਾਇਆ, ਕਹਿਣ ਲੱਗੇ ਰੋਗ ਕਿਵੇਂ ਭਾਇਆ, ਕਿਉਂ? ਕਿਉਂਕਿ ਜਾਂ ਸੁੱਖ ਤਾਮ ਨਾ ਹੋਈ। ਜਦੋਂ ਤੂੰ ਸੁੱਖਾਂ ਦੇ ਗ੍ਰਿਪ ਵਿੱਚ ਉਹਨਾਂ ਦੇ ਘੇਰੇ ਵਿੱਚ ਆਉਣਾ, ਤੈਨੂੰ ਉਦੋਂ ਰੱਬ ਚੇਤੇ ਨਹੀਂ ਰਹਿੰਦਾ, ਉੱਥੇ ਰੱਬ ਨਹੀਂ ਰਹਿੰਦਾ। ਕਹਿਣ ਲੱਗੇ ਤੈਨੂੰ ਵਿਛੋੜਦੇ ਨੇ, ਪਰ ਇੱਕ ਖਿਆਲ ਕਰੀ, ਉਹ ਸੁੱਖ ਜਿਹੜੇ ਭੋਗ ਬਣ ਕੇ ਤੇਰੇ ਜੀਵਨ ਵਿੱਚ ਆਏ ਨੇ, ਉਹ ਤਾਂ ਇੱਕ ਪਲ ਵਿੱਚ ਕੌੜੇ ਹੋ ਜਾਣੇ ਨੇ ਜਿਸ ਦਿਨ ਜਮਾਂ ਨੇ ਹੱਥ ਪਾ ਲਿਆ। ਤੇ ਉਸ ਤੋਂ ਬਾਅਦ ਜੇ ਚਾਹੇ ਉਹ ਸੁੱਖ ਤੇ ਉਹ ਬਾਕੀ ਦੇ ਮਿੱਤਰ ਦੋਸਤ ਸਾਥੀ ਜਿਨ੍ਹਾਂ ਲਈ ਸੁੱਖ ਪੈਦਾ ਕਰ ਰਹੇ ਹੈ, ਉਹ ਤੇਰਾ ਕੋਈ ਸਾਥ ਨਿਭਾ ਸਕਣਗੇ, ਤੇਰੀ ਕੋਈ ਮਦਦ ਕਰ ਸਕਣਗੇ? ਐਸੀ ਗੱਲ ਅਣਹੋਣੀ ਹੈ, ਉੱਥੇ ਕਿਸੇ ਦਾ ਕੁਛ ਨਹੀਂ ਚੱਲਦਾ।
ਖਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ, ਵਿੱਚ ਨ ਕੋਈ ਕਰ ਸਕੇ ਕਿਸ ਥੇ ਰੋਵੇ ਰੋਗ, ਕੀਤਾ ਕਛੂ ਨਾ ਹੋਵੇ ਲਿਖਿਆ ਧੁਰ ਸੰਜੋਗ।
ਕਹਿਣ ਲੱਗੇ ਫਿਰ ਉਹ ਗੱਲ ਦੁਬਾਰਾ ਦੁਹਰਾ ਦਿਆਂ, ਕਿਸੇ ਦਾ ਕੀਤਾ, ਕਿਸੇ ਦਾ ਤੇਰੇ ਲਈ ਕੀਤੀ ਹੋਈ ਮਦਦ ਵੀ ਮਦਦ ਨਹੀਂ ਬਣਨੀ, ਬਲਕਿ ਇੱਥੇ ਇੱਕ ਗੱਲ ਫਿਰ ਦੁਹਰਾ ਦਿਆਂ, ਅਸੀਂ ਕਿਸੇ ਦੇ ਜਾਣ ਤੋਂ ਬਾਅਦ ਜਿਹੜਾ ਸੋਚਨੇ ਆ ਨਾ, ਆਹ ਦਾਨ ਕੀਤਾ ਹੋਇਆ, ਆਹ ਪੁੰਨ ਕੀਤਾ ਹੋਇਆ ਉਹਦੇ ਤੱਕ ਪਹੁੰਚ ਜਾਏਗਾ, ਅਸੀਂ ਉਹਦੀ ਮਦਦ ਕਰ ਰਹੇ ਹਾਂ, ਕਿਉਂਕਿ ਉਹਦੇ ਲਈ ਬਿਸਤਰਾ ਪ੍ਰਦਾਨ ਕਰ ਰਹੇ ਹਾਂ, ਮਤ ਉਹਦੇ ਕੋਲ ਸੌਣ ਲਈ ਉੱਤੇ ਬਿਸਤਰਾ ਨਾ ਹੋਵੇ, ਆ ਕੱਪੜੇ ਪ੍ਰਦਾਨ ਕਰਨੇ ਆ, ਮਤ ਉਹਦੇ ਪਹਿਲੇ ਕੱਪੜੇ ਫਟ ਜਾਣ ਤੇ ਉਹਦੇ ਕੋਲ ਹੋਰ ਜੋੜਾ ਕੋਈ ਨਾ। ਅਸੀਂ ਸਾਰੀਆਂ ਚੀਜ਼ਾਂ ਇੱਕ ਬ੍ਰਹਮਣਿਜ਼ਮ ਵਾਂਗੂ ਆਪਣੇ ਜੀਵਨ ਵਿੱਚ ਉਸੇ ਤਰ੍ਹਾਂ ਲਈ ਆਉਂਦੇ ਆ, ਮੰਜੇ ਦੀ, ਕਿਉਂਕਿ ਸਰੀਰ ਕਰਕੇ ਜੀਵਨ ਵਿੱਚ ਲੋੜ ਸੀ। ਮਤ ਦਰਗਾਹ ਵਿੱਚ ਉਹਦੇ ਕੋਲ ਮੰਜਾ ਨਾ ਹੋਵੇ, ਉਹਨੂੰ ਜ਼ਮੀਨ 'ਤੇ ਹੀ ਨਾ ਸੌਣਾ ਪੈ ਜਾਏ। ਇੱਕ ਮੰਜਾ ਵੀ ਦਾਨ ਕਰੋ, ਇੱਕ ਜੋੜਾ ਵੀ ਦਾਨ ਕਰੋ, ਕੱਪੜੇ ਵੀ ਦਾਨ ਕਰੋ, ਬਿਸਤਰਾ ਵੀ ਦਾਨ ਕਰੋ, ਜਿਵੇਂ ਸਭ ਕੁਝ ਅਸੀਂ ਉੱਥੇ ਪਹੁੰਚਾ ਰਹੇ ਹੁੰਦੇ ਹਾਂ ਉਹਦੇ ਵਾਸਤੇ। ਇਸੇ ਦਾ ਨਾਂ ਹੀ ਪਾਦੂ ਹੈ, ਧਰਮ ਕਰ ਰਹੇ ਹਾਂ ਭਰਮ ਵਿੱਚ, ਇਸੇ ਦਾ ਨਾਂ ਜੀਵਨ ਦਾ ਪਾਦੂ ਹੈ। ਗੁਰੂ ਕਹਿਣ ਲੱਗੇ ਉਹ ਭਲਿਆ ਕੀਤਾ ਕਿਛੂ ਨਾ ਹੋਵੇ। ਹਾਂ, ਜਿਹੜੇ ਤੂੰ ਆਪਣੇ ਕਰਮਾਂ ਤੋਂ ਲੇਖ ਬਣਾ ਲੈ ਨੇ ਸੰਜੋਗਾਂ ਦੇ, ਮਿਲਾਪ ਦੇ, ਫਾਇਦਾ ਉਹਨਾਂ ਦਾ ਹੀ ਹੋਣਾ।
ਲਿਖਿਆ ਧੁਰ ਸੰਜੋਗ,
ਕਹਿਣ ਲੱਗੇ ਜੀ ਉਸ ਕਰਮਾਂ ਤੋਂ ਪੈਦਾ ਹੋਏ ਸੰਜੋਗ ਦੀ ਨਿਸ਼ਾਨੀ ਕੀ ਹੋਵੇਗੀ? ਤੇ ਉਹ ਸੰਜੋਗ ਰੂਪੀ ਕਰਮ ਲਿਖੇ ਕਿਵੇਂ ਗਏ, ਇਹਦਾ ਭੇਤ ਕਿਵੇਂ ਪਾਵਾਂ? ਅਗਲੀ ਲਾਈਨ ਵਿੱਚ ਜਵਾਬ ਦੇਣ ਲੱਗੇ, ਕਹਿਣ ਲੱਗੇ ਜੇ ਤੇਰੇ ਮੱਥੇ ਦੇ ਤੇਰੇ ਕਰਮਾਂ ਤੋਂ ਪੈਦਾ ਹੋਏ ਹੋਏ ਤੇਰੀਆਂ ਚੰਗਿਆਈਆਂ ਤੇ ਨੇਕੀਆਂ ਕਰਕੇ ਵਾਚੇ ਹੋਏ ਕਰਮਾਂ ਤੋਂ ਤੈਨੂੰ ਪ੍ਰਭੂ ਦੇ ਮਿਲਾਪ ਦਾ ਸੰਜੋਗ ਲਿਖਿਆ ਹੋਵੇ ਨਾ, ਤੇ ਫਿਰ ਇਹ ਗੱਲ ਸਮਝ ਲਈ।
ਵੱਡ ਭਾਗੀ ਮੇਰਾ ਪ੍ਰਭ ਮਿਲੇ, ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਲੇ ਸਭ ਵਿਯੋਗ,
ਫਿਰ ਹਮੇਸ਼ਾ ਦੇ ਵਿਯੋਗ ਵਿਛੋੜੇ ਦੂਰ ਹੋ ਜਾਣਗੇ। ਜਿਹੜੇ ਜਨਮਾਂ ਜਨਮਾਤਰਾਂ ਤੱਕ ਲੋਕ ਵਿਛੜੇ ਹੋਏ ਅਤੇ ਵਿਛੜੇ ਹੀ ਰਹਿੰਦੇ ਨੇ, ਜਿਨ੍ਹਾਂ ਨੂੰ ਮੁੜ ਪ੍ਰਾਪਤੀ ਚੱਕੀ, ਜੀ ਉਹਨੇ ਸਵਿਛੜੇ ਦੀ ਗੱਲ ਕਹਿਣ ਵਾਂਗੂ ਕਿ ਜੋ ਨਰ ਵਿਛੜੇ ਰਾਮ ਸਿਉਂ, ਨਾ ਦਿਨ ਮਿਲੇ ਨਾ ਰਾਤ। ਪਤਾ ਨਹੀਂ ਕਿੰਨੀਆਂ ਕੁ ਜੀਵਨ ਦੀਆਂ ਮੰਜ਼ਿਲਾਂ ਤੈਅ ਕਰਨੀਆਂ ਪੈਂਦੀਆਂ ਨੇ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਕਈ ਜਨਮ ਭਇਓ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ। ਇਹ ਪਤਾ ਨਹੀਂ ਮੁੜ ਕਦੋਂ ਵਾਰੀ ਆਵੇ। ਜਿਹੜੇ ਇੰਨੀ ਦੇਰ ਇੰਤਜ਼ਾਰ ਅਤੇ ਉਡੀਕਦੀਆਂ ਘੜੀਆਂ ਨਹੀਂ, ਉਡੀਕਦੇ ਕਈ ਜੀਵਨ ਨੇ, ਗੁਰੂ ਕਹਿੰਦੇ ਨੇ ਉਹਨਾਂ ਤੋਂ ਬਚ ਜਾਏਗਾ ਜੇ ਵੱਡੇ ਭਾਗਾਂ ਨਾਲ, ਕਰਮਾਂ ਤੋਂ ਪੈਦਾ ਹੋਏ ਹੋਏ ਵੱਡੇ ਕਰਮਾਂ ਨਾਲ ਤੈਨੂੰ ਪ੍ਰਭੂ ਮਿਲਾ ਨਸੀਬ ਹੋ ਜਾਏ।
ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਬਿਯੋਗ,
ਉਸ ਵਿਛੋੜਿਆਂ ਤੋਂ ਬਚ ਜਾਏ। ਤੇ ਕਹਿਣ ਲੱਗੇ ਜੀ ਫਿਰ ਮੈਂ ਹੁਣ ਇੱਕ ਅਰਦਾਸ ਕਰਨਾ ਚਾਹੁੰਦਾ। ਉਪਰਾਲਾ ਦੂਜਾ ਵੀ ਆ ਗਿਆ, ਪਹਿਲਾ ਸੀ ਪ੍ਰੇਮ ਦਾ ਉਮਾਹਾ ਤੇ ਦੂਜਾ ਉਪਰਾਲਾ ਸੀ ਕਰਮਾਂ ਦੀ ਸਾਧਨਾ, ਕਰਮਾਂ ਲਈ ਚੇਤਨ ਹੋਣਾ, ਕੀ ਕਰਨਾ ਹੈ ਕੀ ਨਹੀਂ ਕਰਨਾ, ਮੇਰੇ ਗੁਰੂ ਨੂੰ ਕੀ ਭਾਉਂਦਾ ਹੈ, ਮੇਰੇ ਰੱਬ ਨੂੰ ਕੀ ਚੰਗਾ ਲੱਗਦਾ, ਇਸੇ ਦਾ ਨਾਂ ਹੈ ਉਹਦੇ ਹੁਕਮ ਵਿੱਚ ਰਹਿਣਾ। ਤੇ ਉਹ ਹੁਕਮ ਵਿੱਚ ਰਹਿਣਾ ਹੀ ਮਿਲਾਪ ਦਾ ਸਾਧਨ ਹੈ। ਗੁਰੂ ਨੇ ਦੂਜੇ ਲਫ਼ਜ਼ਾਂ ਵਿੱਚ ਆਖ ਦਿੱਤਾ, ਹੁਕਮ ਮੰਨ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਤੇ ਜੋ ਉਹਨੂੰ ਚੰਗਾ ਲੱਗਦਾ ਹੈ ਉਹ ਜਿਹਾ ਕਰਮ ਕਰਨਾ, ਇਸੇ ਦਾ ਨਾਂ ਹੁਕਮ ਵਿੱਚ ਰਹਿਣਾ। ਕਹਿਣ ਲੱਗੇ ਜਦੋਂ ਮੈਂ ਕਰਮਾਂ ਦੀ ਸਾਧਨਾ ਕਰ ਲਈ, ਕਿਸੇ ਨੇ ਉਹਦੇ ਵੱਡੇ ਭਾਗ ਹੋ ਗਏ ਕਰਮਾਂ ਕਰਕੇ, ਤੇ ਮਿਲ ਗਿਆ ਪ੍ਰਭੂ, ਮੁੜ ਕੇ ਵਿਛੋੜੇ ਦਾ ਚਾਂਸ, ਵਿਯੋਗ ਦਾ ਚਾਂਸ ਨਾ ਰਿਹਾ। ਕਹਿਣ ਲੱਗੇ ਇਹ ਸਾਰੀ ਗੱਲ ਸੁਣ ਕੇ ਮੈਂ ਹੁਣ ਇੱਕ ਅਰਦਾਸ ਕਰਨੀ ਹੈ। ਆਖਰੀ ਦੋ ਲਾਈਨਾਂ ਅਰਦਾਸ ਦੀਆਂ ਨੇ, ਕਹਿੰਦੇ ਨੇ
ਨਾਨਕ ਕੋ ਪ੍ਰਭ ਰੱਖ ਲੈ ਹੋ, ਨਾਨਕ ਕੋ ਪ੍ਰਭ ਰੱਖ ਲੈ ਹੋ, ਮੇਰੇ ਸਾਹਿਬ ਬੰਦੀ ਮੇਰੇ ਸਾਹਿਬ ਬੰਦੀ ਮੋਚ, ਕੱਤਕ ਹੋਵੇ ਸਾਧ ਸੰਗ।
ਇਹ ਹੈ ਕਰਮਾਂ ਦਾ ਵੱਡਾ ਕਰਮ ਜਿਹਨੂੰ ਸੁਕਰਮ ਆਖਦੇ ਨੇ। ਹੇ ਮਾਲਿਕ, ਜੇ ਤੇਰੇ ਮਿਲਾਪ ਤੋਂ ਬਾਅਦ ਹੀ ਵਿਯੋਗ ਖਤਮ ਹੋਣੇ ਨੇ ਤਾਂ ਮੇਰੇ ਤੇ ਰਹਿਮਤ ਕਰ, ਕੱਤਕ ਹੋਵੇ ਸਾਧ ਸੰਗ, ਕਿਉਂਕਿ ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਹੋਈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੇ ਕਰਮਾ। ਲਓ ਕਰਮਾਂ ਦਾ ਸੁਧਾਰ ਕੀ ਹੈ, ਕਰਮਾਂ ਪ੍ਰਤੀ ਚੇਤਨਤਾ ਕੀ। ਕਹਿਣ ਲੱਗੇ ਸਾਰੇ ਸ਼ੁਭ ਕਰਮਾਂ ਨਾਲੋਂ ਸਭ ਤੋਂ ਵੱਡਾ ਕਰਮ ਹੈ ਸਾਧ ਸੰਗਤ ਵਿੱਚ ਜੁੜਨਾ, ਜਿਸ ਕਿਸੇ ਨੂੰ ਨਸੀਬ ਹੋ ਜਾਏ, ਕਿਉਂਕਿ ਇਹਦੇ ਰਾਹੀਂ ਪ੍ਰੀਤਮ ਦੇ ਸਰਦ ਰੁੱਤ ਦੀ ਮਿਲਾਪ ਦਾ ਇੱਕ ਚਾਂਸ ਹੈ। ਇਸੇ ਲਈ ਗੁਰੂ ਨੇ ਆਖਿਆ ਕਿ ਹੇ ਦੁਨੀਆਂ ਦੇ ਲੋਕੋ, ਮੈਂ ਬਹੁਤ ਕੁਝ ਭਾਲਿਆ, ਹੋਂ ਮਨ ਤਨ ਖੋਜੀ ਪਹਲ ਭਲਾਈ, ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਇਸੇ ਲਈ ਹੇ ਪ੍ਰਭੂ ਤੇਰੇ ਕੋਲੋਂ ਇਹ ਮੰਗ ਕਰਨਾ,
ਕੱਤਕ ਹੋਵੇ ਸਾਧ ਸੰਗ, ਕੱਤਕ ਹੋਵੇ ਸਾਧ ਸੰਗ, ਬਿਨਸੇ ਸਭੇ ਸੋ। ਕੱਤਕ ਕਰਮ ਕਮਾਵਨੇ तक करम कमावने कत तक करम कमावने दोष न कहो जो दोष न कहो जो दोष न कहो जो तो आओ अर्ज करा प्रभु दे मिलाप लई शरद रुत दा जिहड़ा पहला अडंबर है प्रभु दे मिलाप दी तैयारी ओ है अंदर प्रेम दा उमा पैदा करना ते अपने कर्मा प्रति चेतन होना कि मैं ओ कुछ ना करा जो मेरे गुरु नू चंगा नहीं लगदा, मैं ओ कुछ ना करा जो मेरे रब नू चंगा नहीं लगदा। बस जे केवल एनी क चेतनता आ जाए साडा साथ नाई नालों भी टुट जाए, क्योंकि जे गुरु नू चंगा ना लगदा हुंदा दाड़ा वह आप क्यों रखदा, जे मेरे रब नू चंगा ना लगदा हुंदा दाड़ा वह लाउंदा ही क्यों। इंदा मतलब गुरु नू भी रब नू भी चंगा लगदा है ते मैं वह कम पिया करना नाई कोल जाके जेड़ा मेरा मेरे रब नू मेरे गुरु नू नहीं चंगा लगदा। हुकम विच किवें होया, सो इहो कर्मां दी चेतनता है। गुरु आख रहा शराब ना पी, तू शाम नूं रोज बोतल खोल के बह जाना, यह कर्मां दी सोध ही तो रब दे मिलाप दा साधन है। सवेर दे अस्सू दे महीने विच सी प्रेम पैदा कर, ते कत्तक दे महीने दी चेतना है कर्मां दी चेतनता। फिर दोषी किनूं उठा, जे विछड़ के सारी जिंदगी सदियां तक जन्मां तक तड़पदा रहे तो फिर दोष देवे मेरे रब नूं पता नहीं मैनू क्यों नहीं मिलदा। कहने लगे ये उनके मिलन की मुढ़ली तैयारी है कि अंदर प्रेम का उमा पैदा करना ते अपने कर्मां दी सोध पैदा करनी। गुरु बख्शिश करे असी ऐसी तैयारी कर सकीए ताकि सर्दी दी रुत रूपी परमात्मा दे अंदर आउण विच देर ना लगे। इन्हां शब्दां नाल खिमा दा जाची खां, फतेह बुलाओ, वाहिगुरु जी का खालसा वाहिगुरु जी की फतेह। आराम कली महला तीजा, आनंद इक्की ओंकार सतगुर प्रसाद, आनंद भया मेरी माए सतगुरु मैं पाया, सतगुरु दा पाया सहज सती मन वतिया वादाया, राग रतन परवार परिया शब्द गावन आया, शब्दो तकावो हरि केरा मन तिनी वसाया, कह नानक आन दो सतगुरु मैं पाया सब विसारना, अंगीकारो करे तेरा काज सब सवारना, सब नाल गल्ला समरथ स्वामी सो क्यों मनो विसारे, कहे नानक मन मेरे सदा रहो हर नाले, साचे साहेबा क्या नहीं घर तेरे, करता तेरे सब कुछ है दिसते सो पावे, सदा सिफत शाला मन वसावे, नाम जिनके मन वसिया वाजे शब्द कनेरे, कहे नानक सच्चे साहिब क्या नहीं घर तेरे, सचा नाम मेरा आधार, सच नाम आधार मेरा जिन भुखा सब गवाइया, कर साथ सुमन वसिया जिन इच्छा सब उदाइया, सदा कुर्बान कीता गुरु विठो कहे नानक सुनो संतो सब तरो प्यारो, सचा नाम मेरा आधारो, वादे पंच शब्द तिघार सुभा घर सुभा के शब्द वादे कला जित कर तारिया, पंच दूत तुद वास कीते काल कंठ कुमारिया, गुर करम पाया तुझिन को से नाम हर के लागे, कहे नानक ते सुखो
ਹਰਿਆਣ ਹਲਵਾ ਆਨੰਦ ਸੁਣੋ ਵਡਵਾ ਗਿਓ ਸਗਲ ਮਨੋਰਥ ਪੂਰੇ
ਔਰ ਬ੍ਰਹਮ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ
ਦੁਖ ਰੋਗ ਸੰਤਾ ਪਿਤਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਭਾਏ ਸਰਸੇ ਪੂਰੇ ਗੁਰ ਤੇ ਗਾਣੀ
ਸੁਣਤੇ ਪੁਨੀਤ ਕਹਤੇ ਸਤਗੁਰੇ ਅਪਰ ਪੂਰੇ
ਬਿਨਵੰਤ ਨਾਲ
ਗੁਰ ਚਰਨ ਲਾਗੇ ਵਾਜੇ
ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇ ਖੇਲੇ ਸਗਲ ਜਗਤ
ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਲਿਆ ਗਏ ਮਿਸ਼ਕਤ ਗਾ ਨਾਨਕ ਤੇ ਮੁਖ ਉਜਲੇ ਕਹਿਤੀ ਛੁੱਟੀ ਨਾ ਜਿੰਨੀ ਨਾਮ ਧਿਆਲਿਆ ਸ਼ਕਤ ਗਾ ਨਾਨਕ ਤੇ ਮੁਖ ਉਜਲੇ ਕਹਿਤੀ ਛੁੱਟੀ ਨਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।